ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਦੀਪ ਚਿੱਕਤੀ ਪੰਜਾਬੀ ਸਾਹਿਤਕ ਮੰਚ 'ਤੇ ਤੁਹਾਡਾ ਇੱਕ ਵਾਰੀ ਫਿਰ ਤੋਂ ਸਵਾਗਤ ਕਰਦਾ ਜੀ। ਦੋਸਤੋ, ਸਾਡੀ ਹਮੇਸ਼ਾ ਇਹੀ ਕੋਸ਼ਿਸ਼ ਹੁੰਦੀ ਹੈ ਕਿ ਹਰ ਵਾਰ ਅਸੀਂ ਨਵੀਆਂ ਕਲਮਾਂ ਅਤੇ ਵਧੀਆ ਲਿਖਤਾਂ ਨੂੰ ਤੁਹਾਡੇ ਤੱਕ ਲੈ ਕੇ ਆਈਏ। ਸੋ ਦੋਸਤੋ, ਅਗਰ ਤੁਸੀਂ ਵੀ ਕੋਈ ਆਪਣੀ ਲਿਖਤ ਸਾਡੇ ਨਾਲ ਸਾਂਝੀ ਕਰਨਾ ਚਾਹੁੰਦੇ ਹੋ ਤਾਂ ਸਾਨੂੰ ਜ਼ਰੂਰ ਈਮੇਲ ਕਰੋ। ਦੋਸਤੋ, ਅੱਜ ਅਸੀਂ ਬਲਜੀਤ ਰਾਜ ਹੋਰਾਂ ਦੀ ਬਹੁਤ ਹੀ ਸੋਹਣੀ ਕਹਾਣੀ ਨੰਗ ਸ਼ਾਹੂਕਾਰ ਲੈ ਕੇ ਹਾਜ਼ਰ ਹੋਏ ਹਾਂ ਜੀ। ਅਖੀਰ ਤੱਕ ਜ਼ਰੂਰ ਸੁਣਿਓ, ਤੁਹਾਨੂੰ ਇਹ ਕਹਾਣੀ ਬਹੁਤ ਵਧੀਆ ਲੱਗੇਗੀ। ਸੋ ਪੇਸ਼ ਹੈ ਕਹਾਣੀ ਨੰਗ ਸ਼ਾਹੂਕਾਰ। ਭਾਨਾ ਮੋਢੇ ਮੋਰਨੀਆਂ ਵਾਲਾ ਝੋਲਾ ਪਾਈ ਸ਼ਹਿਰ ਵਿੱਚ ਹਲਵਾਈ ਦੀ ਦੁਕਾਨ ਅੱਗੇ ਖੜ੍ਹਾ 300 ਰੁਪਏ ਦੀ ਗਿਣਤੀ ਕਰ ਰਿਹਾ ਸੀ। 100-100 ਦੇ 2 ਨੋਟ ਅਤੇ 10-10 ਦੇ 10 ਨੋਟ ਸਨ ਉਹਦੇ ਕੋਲ। 10 ਰੁਪਏ ਸ਼ਹਿਰ ਤੱਕ ਬੱਸ 'ਤੇ ਆਉਂਦੇ ਉਸਦਾ ਕਿਰਾਇਆ ਲੱਗ ਗਿਆ ਸੀ, ਜੋ ਉਸਨੇ 300 ਰੁਪਏ ਤੋਂ ਅਲੱਗ ਹੀ ਹੱਥ ਵਿੱਚ ਫੜ ਲਏ ਸਨ। ਪੈਸੇ ਗਿਣ ਕੇ ਤਾਂ ਉਹ ਘਰੋਂ ਹੀ ਲਿਆਇਆ ਸੀ, ਪਰ ਉਸਨੂੰ ਇੰਝ ਲੱਗ ਰਿਹਾ ਸੀ ਖਬਰੇ ਪੈਸੇ 300 ਤੋਂ ਵੱਧ ਹੀ ਹੋਣ। ਦੂਜੀ ਤੀਜੀ ਵਾਰ ਗਿਣਨ 'ਤੇ ਵੀ ਉਹ 300 ਹੀ ਰਹੇ। ਉਹ ਆਪਣੇ ਮਨ ਵਿੱਚ ਹੀ ਸੋਚਣ ਲੱਗ ਪਿਆ, ਸਹੁਰਿਆਂ ਦੀ ਮਹਿੰਗਾਈ ਵਾਲੀ ਆ, ਪੈਸੇ ਦਾ ਤਾਂ ਬਣਦਾ ਹੀ ਕੱਖ ਨਹੀਂ, ਆਇਆ ਅਤੇ ਗਿਆ ਸਮਝੋ। ਅਗਲੇ ਦਿਨ ਦੀਵਾਲੀ ਹੋਣ ਕਰਕੇ ਭਾਨਾ ਆਪਣੀ ਧੀ ਛਿੰਦੋ ਨੂੰ ਉਹਦੇ ਪਿੰਡ ਦੀਵਾਲੀ ਦੇਣ ਲਈ ਮਠਿਆਈ ਦੀ ਦੁਕਾਨ ਮੂਹਰੇ 6-5 ਵਿੱਚ ਖੜ੍ਹਾ ਸੋਚ ਰਿਹਾ ਸੀ ਕਿ ਲੱਡੂਆਂ ਦਾ ਡੱਬਾ ਲੈ ਕੇ ਜਾਏ ਜਾਂ ਫਿਰ ਰਸਗੁੱਲੇ, ਗੁਲਾਬ ਜਾਮਣਾ, ਬਰਫੀ ਦਾ ਰਲਵਾਂ ਮਿਲਵਾਂ। ਉਹ ਮੇਜ਼ਾਂ ਉੱਪਰ ਚਿਣੀਆਂ ਗੁਲਾਬ ਜਾਮਣਾ ਰਸਗੁੱਲਿਆਂ ਨੂੰ ਟੋਹ ਟੋਹ ਕੇ ਵੇਖਣ ਲੱਗ ਪਿਆ, ਕਿਤੇ ਵਹੀਆਂ ਤਾਂ ਨਹੀਂ। ਇੱਕ ਗੁਲਾਬ ਜਾਮਣ ਨੂੰ ਆਪਣੇ ਅੰਗੂਠੇ 'ਤੇ ਉਂਗਲ ਨਾਲ ਨੱਪ ਕੇ ਦੁਕਾਨਦਾਰ ਵੱਲ ਝਾਕਦਾ ਹੋਇਆ ਕਹਿੰਦਾ, ਬੜੀਆਂ ਬੋਲੀਆਂ। ਦੁਕਾਨਦਾਰ ਪਹਿਲਾਂ ਹੀ ਖਿਜਿਆ ਖੜਾ ਸੀ, ਉਹ ਔਖਾ ਜਿਹਾ ਹੁੰਦਾ ਉਸਨੂੰ ਬੋਲਿਆ, ਕਿਉਂ ਬਾਪੂ ਨੱਪ ਨੱਪ ਕੇ ਇਹਨਾਂ ਦਾ ਰਸ ਕੱਢੀ ਜਾਂਦਾ, ਇਹ ਕਿਹੜਾ ਅਖਰੋਟ ਆ, ਗੁਲਾਬ ਜਾਮਣ ਆ, ਬੋਲੀਆਂ ਤਾਂ ਹੋਣੀਆਂ ਹੀ ਆ। ਭਾਨੇ ਨੂੰ ਉਹਦੀ ਗੱਲ ਦਾ ਕੋਈ ਜਵਾਬ ਨਾ ਆਇਆ, ਉਹ ਚੁੱਪ ਚਾਪ ਉਸੇ ਤਰ੍ਹਾਂ ਹੀ ਖੜਾ ਰਿਹਾ। ਭਾਨੇ ਨੇ ਸੋਚਿਆ, ਇੱਕੋ ਇੱਕ ਧੀ ਆ, ਸਾਲ ਵਿੱਚ ਇੱਕ ਵਾਰੀ ਤਿਉਹਾਰ ਆਉਂਦਾ, ਲੱਡੂਆਂ ਦਾ ਕਿਲੋ ਵਾਲਾ ਇੱਕ ਡੱਬਾ ਲੈਣ ਦੀ ਬਜਾਏ ਅੱਧਾ ਕਿਲੋ ਰਲਵਾਂ ਮਿਲਵਾਂ ਮਠਿਆਈ ਦਾ ਹੀ ਲੈ ਚੱਲਦਾ। ਉਹ ਦੁਕਾਨਦਾਰ ਨੂੰ ਕਹਿੰਦਾ, ਪਾ ਦੇ ਫਿਰ ਸ਼ੇਰਾ ਅੱਧਾ ਕਿਲੋ ਰਲਵਾਂ ਜਿਹਾ। ਦੁਕਾਨਦਾਰ ਨੇ ਉਹਦੇ ਨਾਲ ਦੇ 10 ਗਾਹਕ ਤੋਰ ਦਿੱਤੇ ਸਨ। ਇੱਕ ਤਾਂ ਭਾਨੇ ਨੇ ਫੈਸਲਾ ਕਰਨ ਵਿੱਚ ਸਮਾਂ ਲਾ ਦਿੱਤਾ, ਦੂਜਾ ਉਹ ਵਿਚਾਲੇ ਰਸਤੇ ਵਿੱਚ ਖੜ੍ਹਾ ਕਈ ਗਾਹਕਾਂ ਨੂੰ ਉਡੇਕਾ ਲਾ ਰਿਹਾ ਸੀ। ਜਦੋਂ ਦੁਕਾਨਦਾਰ ਨੂੰ ਚੰਗੇ ਗਾਹਕ ਪੈਂਦੇ ਹੋਣ ਤਾਂ ਮਾੜਾ ਮੋਟਾ ਸੌਦਾ ਲੈਣ ਵਾਲੇ ਵੱਲ ਉਹ ਬਹੁਤਾ ਧਿਆਨ ਨਹੀਂ ਦਿੰਦੇ। ਇੰਨਾ ਸਮਾਂ ਖਰਾਬ ਕਰਨ ਤੋਂ ਬਾਅਦ ਭਾਨੇ ਦੁਆਰਾ ਅੱਧਾ ਕਿਲੋ ਮਠਿਆਈ ਲੈਣੀ ਦੁਕਾਨਦਾਰ ਨੂੰ ਆਪਣਾ ਸਮਾਂ ਖਰਾਬ ਕਰਨ ਵਾਂਗ ਲੱਗਿਆ। ਉਹ ਭਾਨੇ ਨੂੰ ਕਹਿੰਦਾ, ਬਾਬਾ ਕਿਲੋ ਹੀ ਕਰ ਦਿੰਦਾ। ਭਾਨਾ ਫਿਰ ਸੋਚਾਂ ਵਿੱਚ ਪੈ ਗਿਆ। ਥੋੜ੍ਹਾ ਜਿਹਾ ਸੋਚ ਕੇ ਕਹਿੰਦਾ, ਕਰਦੇ ਫਿਰ ਵੇਖੀ ਜਾਊ। ਜਦੋਂ ਭਾਨੇ ਨੇ ਵੇਖੀ ਜਾਊ ਕਿਹਾ ਤਾਂ ਦੁਕਾਨਦਾਰ ਦਾ ਅੰਦਰੋਂ ਅੰਦਰੀ ਹਾਸਾ ਨਿਕਲ ਗਿਆ। ਉਹ ਕੋਲ ਹੀ ਖੜ੍ਹੇ ਇੱਕ ਗਾਹਕ ਨੂੰ ਕਹਿੰਦਾ, ਵੇਖੀ ਜਾਊ ਤਾਂ ਬੁੜੇ ਨੇ ਐਂ ਕਹਿਤਾ ਜਿਵੇਂ ਸਾਰੀ ਦੁਕਾਨ ਦਾ ਸੌਦਾ ਮਾਰ ਲਿਆ ਹੁੰਦਾ। ਫਿਰ ਖੀ ਖੀ ਕਰਕੇ ਦੋਵੇਂ ਹੱਸ ਪਏ। ਸੁਣ ਭਾਨੇ ਨੂੰ ਵੀ ਗਈ ਸੀ ਉਹਨਾਂ ਦੀ ਗੱਲ, ਪਰ ਉਹ ਅਣਸੁਣੀ ਜੀ ਕਰਕੇ ਉਵੇਂ ਝਾਉਂ ਜਿਹਾ ਬਣ ਕੇ ਖੜ੍ਹਾ ਰਿਹਾ। ਦੁਕਾਨਦਾਰ ਨੇ ਕਿਲੋ ਮਠਿਆਈ ਡੱਬੇ ਵਿੱਚ ਪਾ ਕੇ ਭਾਨੇ ਨੂੰ ਫੜਾਉਂਦੇ ਹੋਏ ਮਸ਼ਕਰੀ ਨਾਲ ਕਿਹਾ, ਕੱਢ ਆਪਣੀ ਤਿਜੋਰੀ 'ਚੋਂ 200 ਰੁਪਏ ਅਤੇ ਆਹ ਚੱਕ ਆਪਣਾ ਡੱਬਾ। ਦੁਕਾਨਦਾਰ ਨੇ ਭਾਨੇ ਦੇ ਹੱਥ ਵਿੱਚ ਪਾਟਿਆ ਜਿਹਾ ਬਟੂਆ ਜਿਹਦੇ ਵਿੱਚ ਉਹਦੇ ਰੁਪਈਏ ਪਾਏ ਹੋਏ ਸਨ ਪਹਿਲਾਂ ਹੀ ਵੇਖ ਲਿਆ ਸੀ। ਭਾਨੇ ਨੂੰ ਵੀ ਪਤਾ ਲੱਗ ਗਿਆ ਕਿ ਬਈ ਛੋਕਰਾ ਕੁਝ ਜ਼ਿਆਦਾ ਹੀ ਟਿਚਰਾਂ ਕਰ ਰਿਹਾ। ਉੱਚੀ ਸਾਰੀ ਦੁਕਾਨ ਜੋ ਚਾਰੇ ਪਾਸਿਓਂ ਲਿਸ਼ਕਾਂ ਮਾਰ ਰਹੀ ਸੀ, ਵੇਖਦਾ ਹੋਇਆ ਉਸ ਛੋਕਰੇ ਨੂੰ ਕਹਿੰਦਾ, ਭਾਫ ਬਣ ਕੇ ਉੱਡੇ ਪਾਣੀ ਨੂੰ ਵਹਿਮ ਹੋ ਜਾਂਦਾ, ਖਣੀ ਉਹ ਚੰਦ 'ਤੇ ਪਹੁੰਚ ਜਾਊ, ਡਿੱਗਣਾ ਤਾਂ ਇੱਕ ਦਿਨ ਧਰਤੀ 'ਤੇ ਹੀ ਹੁੰਦਾ, ਉੱਡ ਲੈ ਪੁੱਤ ਜਿੰਨਾ ਉੱਡਿਆ ਜਾਂਦਾ ਤੇਥੋਂ, ਦੇਣਾ ਭਾਈ ਤੇਰੇ। ਭਾਨੇ ਦੇ ਮੂੰਹੋਂ ਇਹ ਸ਼ਬਦ ਸੁਣ ਕੇ ਉਸ ਤੋਂ ਪੈਸੇ ਫੜਦਾ ਛੋਕਰਾ ਕੱਚੀ ਲੱਸੀ ਜਿਹੀ ਕਰੇ। ਦੁਕਾਨਦਾਰ ਤੋਂ ਮਠਿਆਈ ਦਾ ਡੱਬਾ ਲੈ ਕੇ ਸੇਬਾਂ ਵਾਲੀ ਰੇਹੜੀ ਕੋਲ ਆ ਕੇ ਫਿਰ ਸੋਚੀ ਪੈ ਗਿਆ, ਕਿੰਨੇ ਲਾਲ ਲਾਲ ਸੇਬ ਆ, ਮਹਿਕਾਂ ਆਉਂਦੀਆਂ, ਜੇ ਕਿਲੋ ਕੁ ਇਹ ਵੀ ਲੈ ਜਾਵਾਂ ਤਾਂ ਛਿੰਦੀ ਦੇ ਜਵਾਕ ਖੁਸ਼ ਹੋ ਜਾਣਗੇ, ਕਿਹੜਾ ਨਿਤ ਨਿਤ ਜਾ ਹੁੰਦਾ ਉਹਦੇ ਕੋਲ। ਉਹਨੇ ਫਿਰ ਆਪਣੇ ਪੈਸੇ ਗਿਣੇ ਦਸਾਂ ਦਸਾਂ ਦੇ 10 ਨੋਟ, 100 ਰੁਪਈਆ ਰਹਿ ਗਿਆ ਸੀ। ਰੇੜੀ ਵਾਲੇ ਕੋਲ ਜਾ ਕੇ ਕਹਿੰਦਾ, ਕੀ ਭਾਅ ਲਾਏ ਆ ਸਿਓ ਸ਼ੇਰਾ? 80 ਰੁਪਏ, ਰੇੜੀ ਵਾਲੇ ਨੇ ਜਵਾਬ ਦਿੱਤਾ। ਭਾਨਾ ਕਹਿੰਦਾ, 50 ਰੁਪਏ ਦੇ ਹਿਸਾਬ ਨਾਲ ਲਾ ਲੈ, ਕਿਲੋ ਲੈ ਲੈਣਾ। ਰੇੜੀ ਵਾਲਾ ਕਹਿੰਦਾ, ਬਾਪੂ ਕਿਲੋ ਲੈ ਲਈ ਤੇ ਭਾਵੇਂ 5 ਕਿਲੋ, ਪਰ 80 ਤੋਂ ਘੱਟ ਨਹੀਂ ਜੇ ਲੱਗਣੇ। ਉਹ ਗਲੇ ਸੜੇ ਸੇਬਾਂ ਵੱਲ ਹੱਥ ਕਰਕੇ ਕਹਿੰਦਾ, ਆਹ ਲੈ ਜਾ 50 ਰੁਪਏ ਦੇ ਹਿਸਾਬ ਨਾਲ। ਭਾਨਾ ਫੇਰ ਸੋਚੀ ਪੈ ਗਿਆ ਵੀ ਗਲੇ ਸੜੇ ਸੇਬਾਂ ਵੱਲ ਵੇਖਦਾ ਹੋਇਆ ਮਨ ਵਿੱਚ ਹੀ ਕਹਿੰਦਾ, ਇਹ ਤਾਂ ਜਮਾਂ ਹੀ ਬਿਮਾਰੀ ਦਾ ਘਰ ਆ, ਹੋਰ ਨਾ ਇਹ ਖਾ ਕੇ ਛਿੰਦੋ ਦੇ ਜਵਾਕ ਹੀ ਬਿਮਾਰ ਹੋ ਜਾਣ। ਲਾਲ ਸੇਬਾਂ ਵੱਲ ਹੱਥ ਕਰਕੇ ਭਾਨਾ ਕਹਿੰਦਾ, ਚੱਲ 60 ਰੁਪਏ ਦੇ ਹਿਸਾਬ ਨਾਲ ਦੇ ਦੇ ਫਿਰ ਆਹ। ਨਾ ਬਾਬਾ, ਇੰਨੇ ਨੂੰ ਤਾਂ ਮੰਡੀ ਵਿੱਚ ਆਪ ਨੂੰ ਪੈਂਦੇ ਆ, ਚੱਲ 75 ਲਾ ਦਿਓ। ਭਾਨਾ ਉਸ ਨਾਲ ਰਿੜ ਰਿੜ ਕਰਕੇ 17 ਤੇ ਲੈ ਆਇਆ। ਪੈਸੇ ਫੜਾ ਕੇ ਕਿਲੋ ਸੇਬ ਮੋਰਨੀਆਂ ਵਾਲੇ ਝੋਲੇ ਵਿੱਚ ਪਾ ਲਏ, ਜਿਹਦੇ ਵਿੱਚ ਪਹਿਲਾਂ ਹੀ ਮਿਠਾਈ ਦਾ ਡੱਬਾ ਪਾਇਆ ਹੋਇਆ ਸੀ। ਉਹ ਰੇੜੀ ਕੋਲ ਖੜਾ ਹੀ ਛਿੰਦੋ ਦੇ ਪਿੰਡ ਨੂੰ ਜਾਣ ਵਾਲੀ ਬੱਸ ਦਾ ਇੰਤਜ਼ਾਰ ਕਰ ਰਿਹਾ ਸੀ, ਜੋ ਸ਼ਹਿਰ ਤੋਂ ਆਉਂਦੇ ਆਪਣੇ ਪਿੰਡ ਜਿੰਨੀ ਕੁ ਵਾਟ 'ਤੇ ਸੀ। ਇੰਨੇ ਨੂੰ ਉਹਦੇ ਸਾਹਮਣੇ ਚੰਗੀ ਗੱਡੀ ਵਿੱਚੋਂ ਮੰਤਰੀਆਂ ਵਾਲੀ ਝੱਗੀ ਪਾਈ ਭਾਨੇ ਦੇ ਨਾਲ ਦੇ ਪਿੰਡ ਵਾਲਾ ਕਸ਼ਮੀਰਾ ਉਤਰਿਆ। ਉਹਨੇ ਗੱਡੀ ਵਿੱਚੋਂ ਉਤਰ ਕੇ ਹਲੇ ਅੰਗੜਿਆਈ ਹੀ ਲਈ ਸੀ ਕਿ ਝੁੱਗੀਆਂ ਵਾਲੇ ਇੱਕ ਜਵਾਕ ਦੇ ਉਹ ਨਜ਼ਰੀ ਪੈ ਗਿਆ, ਜੋ ਆਪਣੇ ਭੈਣ ਭਰਾਵਾਂ ਦੋਸਤਾਂ ਨਾਲ ਮੋਢੇ ਵਿੱਚ ਬਗਲੀਆਂ ਪਾਈ ਸ਼ਹਿਰ ਵਿੱਚ ਵਾਧੂ ਗੱਤੇ ਖਾਲੀ ਬੋਤਲਾਂ ਚੁੱਕਦਾ ਫਿਰਦਾ ਸੀ। ਉਹ ਉੱਚੀ ਉੱਚੀ ਸਾਰਿਆਂ ਨੂੰ ਕਹਿਣ ਲੱਗਾ, ਆ ਜਾਓ ਏ ਉਦਣ ਵਾਲਾ ਅੰਕਲ ਆ ਗਿਆ, ਅੱਜ ਫੇਰ ਆਪਾਂ ਨੂੰ ਚੀਜ਼ੀਆਂ ਦਊ। ਉਹਨਾਂ ਸਾਰੇ ਜਾਣਿਆਂ ਨੇ ਇਕੱਠੇ ਹੋ ਕੇ ਕਸ਼ਮੀਰੇ ਨੂੰ ਘੇਰਾ ਪਾ ਲਿਆ। ਕਸ਼ਮੀਰਾ ਉਹਨਾਂ ਨੂੰ ਹਟੋ ਹਟੋ ਕਹਿ ਕੇ ਜਿੰਨਾ ਉਹਨਾਂ ਤੋਂ ਦੂਰ ਭੱਜੇ, ਉਹ ਉਨਾ ਹੀ ਉਹਦੇ ਨੇੜੇ ਹੋ ਕੇ ਕੁਝ ਨਾ ਕੁਝ ਖਵਾਉਣ ਲਈ ਦਹਾਈ ਪਾਉਣ। ਉਹਨਾਂ ਵਿੱਚੋਂ ਇੱਕ ਮਰੀ ਜਿਹੀ ਬਾਲੜੀ ਮਸੂਸਾ ਜਿਹਾ ਮੂੰਹ ਬਣਾ ਕੇ ਬੋਲੀ, ਅੰਕਲ ਬਹੁਤ ਭੁੱਖ ਲੱਗੀ ਹੈ, ਉਸ ਦਿਨ ਵਾਂਗ ਅੱਜ ਵੀ ਕੁਛ ਖਵਾ ਦਿਓ ਨਾ ਪਲੀਜ਼। ਜਦੋਂ ਕਸ਼ਮੀਰੇ ਨੂੰ ਲੱਗਾ ਕਿ ਇਹਨਾਂ ਨੇ ਹੁਣ ਖਹਿੜਾ ਨਹੀਂ ਛੱਡਣਾ, ਤਾਂ ਉਸਨੇ ਝੱਟ ਗੱਡੀ ਵਿੱਚ ਬੈਠ ਕੇ ਅੰਦਰੋਂ ਵਾਰੀ ਲਾ ਲਈ ਅਤੇ ਗੱਡੀ ਕਾਫ਼ੀ ਦੂਰ ਅੱਗੇ ਬਾਜ਼ਾਰ ਵਿੱਚ ਲੈ ਗਿਆ। ਜਵਾਕ ਥੋੜ੍ਹੀ ਵਾਟ ਤਾਂ ਗੱਡੀ ਦੇ ਨਾਲ ਅੰਕਲ ਅੰਕਲ ਕਰਦੇ ਭੱਜੇ, ਪਰ ਜਦ ਗੱਡੀ ਕਾਫ਼ੀ ਅੱਗੇ ਨਿਕਲ ਗਈ ਤਾਂ ਉਹ ਮੁੜ ਆਏ। ਭਾਨਾ ਵੀ ਫਲਾਂ ਵਾਲੀ ਰੇੜੀ ਕੋਲ ਖੜ੍ਹਾ ਇਹ ਸਭ ਵੇਖ ਰਿਹਾ ਸੀ। ਭਾਨੇ ਨੇ ਉਹਨਾਂ ਸਾਰਿਆਂ ਵਿੱਚੋਂ ਜਿਹੜਾ ਸਭ ਤੋਂ ਵੱਡਾ ਸੀ ਉਸਨੂੰ ਆਵਾਜ਼ ਮਾਰੀ, ਉਰੇ ਆ ਮੇਰਾ ਸ਼ੇਰ। ਜਦ ਉਹ ਕੋਲ ਆ ਗਿਆ ਤਾਂ ਭਾਨੇ ਨੇ ਉਸਨੂੰ ਕਿਹਾ, ਉਹਨੂੰ ਜਾਣਦੇ ਹੋ? ਕੌਣ ਸੀ ਉਹ? ਨਾਲੇ ਇੰਜ ਤੁਸੀਂ ਸਾਰੇ ਜਾਣੇ ਉਹਦੇ ਮਗਰ ਕਾਸ ਤੋਂ ਪਏ ਸੀ। ਐਂ ਤਾਂ ਪਤਾ ਨਹੀਂ ਬਾਪੂ ਕੌਣ ਆ ਉਹ। ਹਾਂ, ਬਾਹਲਾ ਚਿਰ ਪਹਿਲਾਂ ਸਾਡੀਆਂ ਝੁੱਗੀਆਂ ਝੌਂਪੜੀਆਂ ਵਿੱਚ ਆਏ ਸੀ ਇਹ ਅੰਕਲ, ਹੋਰ ਵੀ ਸਨ ਇਹਦੇ ਨਾਲ ਕਈ ਜਾਣੇ। ਉਦੋਂ ਇਹ ਸਾਨੂੰ ਬਹੁਤ ਸਾਰੇ ਸੇਬ ਕੇਲੇ ਸੰਤਰੇ ਫਰੂਟੀਆਂ ਦੇ ਕੇ ਗਏ ਸਨ, ਨਾਲੇ ਉਦੋਂ ਇਹਨਾਂ ਨੇ ਸਾਡੇ ਨਾਲ ਅਤੇ ਨਿੱਕੇ ਜਵਾਕਾਂ ਨੂੰ ਗਲਵੱਕੜੀ ਵਿੱਚ ਲੈ ਕੇ ਫੋਟੋਆਂ ਵੀ ਕਰਾਈਆਂ ਸੀ। ਭਾਨਾ ਉਸ ਬੱਚੇ ਦੀ ਗੱਲ ਝੱਟ ਸਮਝ ਗਿਆ। ਵੋਟਾਂ ਪੈਣ ਤੋਂ ਪਹਿਲਾਂ ਕਸ਼ਮੀਰੇ ਦੀਆਂ ਅਖਬਾਰ ਵਿੱਚ ਝੁੱਗੀਆਂ ਵਾਲੇ ਜਵਾਕਾਂ ਨੂੰ ਫਰੂਟ ਵੰਡ ਦਿੱਤੀਆਂ ਫੋਟੋਆਂ ਵੀ ਵੇਖੀਆਂ ਸਨ। ਭਾਨਾ ਲੰਮਾ ਸਾਰਾ ਸਾਹ ਖਿੱਚ ਕੇ ਕਹਿੰਦਾ, ਇਹ ਤਾਂ ਸ਼ੇਰਾ ਟਿਕਟੂ ਸੀ, ਇਹਨੇ ਕੀ ਦੇਣਾ ਹੁਣ ਤੁਹਾਨੂੰ? ਇਹ ਤਾਂ ਇਲੈਕਸ਼ਨਾਂ ਤੋਂ ਕੁਝ ਦਿਨ ਪਹਿਲਾਂ ਅਜਿਹੇ 2-4 ਕੰਮ ਕਰਦੇ ਆ ਟਿਕਟ ਲੈਣ ਵਾਸਤੇ, ਜਿੱਧਰੋਂ ਵੀ ਇਹਨਾਂ ਨੂੰ ਦਿਸੇ ਟਿਕਟ ਮਿਲੂ ਉਸੇ ਪਾਰਟੀ ਵੱਲ ਟਪੂਸੀ ਮਾਰ ਕੇ ਹੋ ਜਾਂਦੇ ਆ। ਗਰੀਬਾਂ ਦੇ ਮਸੀਹੇ, ਕਿਸਾਨਾਂ ਦੇ ਸੱਚੇ ਹਮਦਰਦ ਅਤੇ ਸਿਰੇ ਦੇ ਇਮਾਨਦਾਰ ਬਣਨ ਦਾ ਕੁਝ ਕੁ ਮਹੀਨੇ ਮਖੌਟਾ ਪਹਿਨਦੇ ਆ। ਚੱਲ ਕੋਈ ਨਾ ਸ਼ੇਰਾ, ਹੁਣ ਨਹੀਂ ਇਹਨੇ ਤੁਹਾਨੂੰ ਪਛਾਣਨਾ, ਆ ਸਾਲ ਕੁ ਨੂੰ ਫੇਰ ਵੋਟਾਂ ਆਈਆਂ ਲੈ, ਇਹ ਫੇਰ ਆਉਣਗੇ ਤੁਹਾਡੇ ਕੋਲ ਫਰੂਟੀਆਂ ਵੰਡਣ ਅਤੇ ਫੋਟੋਆਂ ਖਿਚਾਉਣ। ਜਵਾਕ ਨੂੰ ਭਾਨੇ ਦੀਆਂ ਗੱਲਾਂ ਦੀ ਬਹੁਤੀ ਸਮਝ ਤਾਂ ਨਹੀਂ ਆਈ, ਇੰਨਾ ਸੁਣ ਕੇ ਖੁਸ਼ੀ ਬਹੁਤ ਹੋਈ ਕਿ ਉਹ ਫੇਰ ਆਉਣਗੇ ਕਿਸੇ ਦਿਨ ਉਹਨਾਂ ਦੀਆਂ ਗੰਦੀਆਂ ਝੁੱਗੀਆਂ ਝੌਂਪੜੀਆਂ ਵਿੱਚ। ਜਦੋਂ ਮੁੰਡਾ ਤੁਰਨ ਲੱਗਦਾ ਤਾਂ ਭਾਨਾ ਉਹਦੀ ਬਾਂਹ ਫੜ ਕੇ ਰੋਕ ਲੈਂਦਾ, ਮੋਰਨੀਆਂ ਵਾਲੇ ਝੋਲੇ ਵਿੱਚੋਂ ਸੇਬਾਂ ਵਾਲਾ ਲਿਫਾਫਾ ਕੱਢ ਕੇ ਉਹਨੂੰ ਫੜਾ ਦਿੰਦਾ। ਇਹ ਵੇਖ ਕੇ ਜਵਾਕ ਦੇ ਅੱਖਾਂ ਵਿੱਚ ਚਮਕ ਆ ਜਾਂਦੀ ਹੈ। ਉਹ ਖੁਸ਼ੀ ਵਿੱਚ ਸੇਬਾਂ ਵਾਲਾ ਲਿਫਾਫਾ ਫੜ ਕੇ ਤਪੂਸੀਆਂ ਮਾਰਦਾ, ਹਾਲੇ ਥੋੜ੍ਹੀ ਦੂਰੀ ਗਿਆ ਹੁੰਦਾ ਭਾਨਾ ਉਹਨੂੰ ਫੇਰ ਆਵਾਜ਼ ਮਾਰ ਲੈਂਦਾ। ਜਦ ਉਹ ਕੋਲ ਆ ਜਾਂਦਾ ਤਾਂ ਭਾਨਾ ਆਪਣੇ ਝੋਲੇ ਵਿੱਚੋਂ ਮਠਿਆਈ ਵਾਲਾ ਡੱਬਾ ਵੀ ਕੱਢ ਕੇ ਉਸਨੂੰ ਫੜਾ ਦਿੰਦਾ ਅਤੇ ਸਾਰਿਆਂ ਵਿੱਚ ਵੰਡ ਕੇ ਖਾਣ ਦੀ ਹਦਾਇਤ ਦੇ ਕੇ ਉਸਨੂੰ ਜਾਣ ਲਈ ਕਹਿੰਦਾ। ਜਵਾਕ ਦਾ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਰਹਿੰਦਾ, ਉਹ ਭਾਨੇ ਨੂੰ ਹੈਪੀ ਦਿਵਾਲੀ ਬਾਪੂ ਕਹਿ ਕੇ ਚਲਾ ਜਾਂਦਾ ਹੈ। ਭਾਨਾ ਵੀ ਉੱਚੀ ਉੱਚੀ ਹੱਸਦਾ ਹੋਇਆ ਉਹਨੂੰ ਹਾਂ ਹਾਂ ਹੈਪੀ ਹੈਪੀ ਪੁੱਤ ਕਹਿੰਦਾ ਫੇਰ ਸੋਚਾਂ ਵਿੱਚ ਪੈ ਜਾਂਦਾ। ਕਿ ਇਹ ਬੱਚੇ ਵਿਚਾਰੇ ਆਪਣੇ ਸ਼ਿੰਦੋ ਦੇ ਜਵਾਕਾਂ ਵਰਗੇ ਹੀ ਆ। ਜਿਹੋ ਜੇ ਇਹਨਾਂ ਦੇ ਮੂੰਹ ਵਿੱਚ ਮਿਠਾਈ ਤੇ ਫਲ ਪੈ ਗਏ ਉਹੋ ਜੇ ਉਹਨਾਂ ਦੇ, ਉਹਨਾਂ ਨੂੰ ਕਦੇ ਫੇਰ ਲੰਘਦੇ ਟੱਪਦੇ ਦੇ ਆਵਾਂਗੇ। ਭਾਨੇ ਦੀ ਇਹ ਦਰਿਆਦਿਲੀ ਵੇਖ ਕੇ ਫਲਾਂ ਦੀ ਰੇਹੜੀ ਵਾਲਾ ਵੀ ਹੈਰਾਨ ਸੀ ਕਿ ਜਿਹੜਾ ਬੰਦਾ 10 ਰੁਪਈਆਂ ਪਿੱਛੇ ਮੇਰੇ ਨਾਲ ਕਿੰਨਾ ਚਿਰ ਰਿੜ ਕਰਦਾ ਰਿਹਾ, ਉਸਨੇ ਬਿਨਾਂ ਸੋਚੇ ਆਪਣੀ ਮਿਠਾਈ ਤੇ ਸੇਬ ਉਸ ਬੱਚੇ ਨੂੰ ਕਿਵੇਂ ਫੜਾ ਦਿੱਤੇ। ਉਹ ਹੱਸਦਾ ਹੋਇਆ ਭਾਨੇ ਨੂੰ ਬੋਲਿਆ, ਕੀ ਗੱਲ ਬਾਬਾ, ਕਿਤੇ ਤੂੰ ਵੀ ਤਾਂ ਟਿਕਟ ਤਾਂ ਨਹੀਂ ਲੈਣੀ, ਇੰਨਾ ਸਮਾਜ ਸੇਵੀ ਬਣੀ ਜਾਂਦਾ। ਟਿਕਟ ਦਾ ਨਾਮ ਸੁਣ ਕੇ ਭਾਨੇ ਨੇ ਆਪਣੇ ਹੱਥ ਵਿੱਚ ਪੈਸੇ ਵੇਖੇ ਤੇ ਫਿਰ ਪੈਸਿਆਂ ਵੱਲ ਵੇਖ ਕੇ ਹੱਸਦਾ ਵਿਅੰਗ ਕੱਸਦਾ ਹੋਇਆ ਬੋਲਿਆ, ਉਹ ਟਿਕਟ ਤਾਂ ਮਿਲਣੀ ਮੁਸ਼ਕਲ ਆ ਸ਼ੇਰਾ, ਹਾਂ ਬੱਸ ਦੀ ਜ਼ਰੂਰ ਲੈਣੀ ਆ ਟਿਕਟ, ਉਹ ਮੇਰੇ ਹਿਸਾਬ ਨਾਲ ਆਜੂਗੀ। ਰੇਹੜੀ ਵਾਲਾ ਵੀ ਉਸਦਾ ਇਸ਼ਾਰਾ ਚੰਗੀ ਤਰ੍ਹਾਂ ਸਮਝ ਗਿਆ ਸੀ। ਭਾਨਾ 10-10 ਵਾਲੀਆਂ 2 ਛੱਲੀਆਂ ਲੈ ਕੇ ਪਿੰਡ ਨੂੰ ਜਾਣ ਵਾਲੀ ਬੱਸ ਵਿੱਚ 3 ਸਵਾਰੀਆਂ ਵਾਲੀ ਸੀਟ 'ਤੇ ਬੈਠ ਗਿਆ। ਉਸ ਸੀਟ 'ਤੇ ਪਹਿਲਾਂ ਹੀ ਹੱਥਾਂ ਵਿੱਚ ਸੋਨੇ ਦੀਆਂ ਛਾਪਾਂ ਪਾਈ ਮੋਟਾ ਸਾਰਾ ਆਦਮੀ ਬੈਠਾ ਸੀ। ਉਹ ਆਪਣੇ ਕੰਮਕਾਰ ਦੀਆਂ ਸੋਚਾਂ ਵਿੱਚ ਡੁੱਬਾ ਕੇਲੇ ਖਾਂਦਾ ਅਤੇ ਛਿੱਲੜ ਬਾਹਰ ਸੁੱਟ ਰਿਹਾ ਸੀ। ਉਸੇ ਸੀਟ 'ਤੇ ਭਾਨੇ ਨਾਲ ਖੂਬਸੂਰਤ ਜਨਾਨੀ ਲੇਜ਼ ਖਾਂਦੀ ਬੈਠ ਗਈ। ਖਾਲੀ ਪੈਕਟ ਉਸਨੇ ਗੁੱਛੀ ਮੁੱਛੀ ਕਰਕੇ ਉੱਥੇ ਬੱਸ ਵਿੱਚ ਹੀ ਸੁੱਟ ਦਿੱਤਾ। ਕੰਡਕਟਰ ਨੇ ਇੱਕੋ ਸਾਹ ਵਿੱਚ ਜੋਧਪੁਰ ਚੀਮਾ ਕੈਂਚੀਆਂ ਸਹਿਣਾ ਭਦੌੜ ਜੰਗੀਆਣਾ ਸਲਾਵਤਪੁਰਾ ਦਿਆਲਪੁਰਾ ਭਾਈਕਾ ਜਲਾਲ ਭਗਤਾ ਬਾਜਾ ਕੋਟ ਫਰੀਦਕੋਟ ਕਹਿ ਕੇ ਲੰਮੀ ਸੀਟੀ ਮਾਰ ਦਿੱਤੀ। ਬੱਸ ਬਰਨਾਲੇ ਅੱਡੇ ਵਿੱਚੋਂ ਤੁਰ ਪਈ। ਵਿੱਚ ਵਿੱਚ ਸੀਟਾਂ 'ਤੇ ਭਾਵੇਂ ਬੈਠਣ ਲਈ ਜਗ੍ਹਾ ਸੀ ਪਰ ਕੁਝ ਪੜਾਕੂ ਭਾਨੇ ਵਾਲੀ ਸੀਟ ਕੋਲ ਗੋਲਕ 'ਤੇ ਰਾਜਾ ਮਾਰ ਕੇ ਖੜ ਗਏ ਅਤੇ ਬੈਠੀ ਸੋਹਣੀ ਜਿਹੀ ਮੁਟਿਆਰ 'ਤੇ ਨੈਣਾਂ ਦੇ ਤੀਰ ਚਲਾਉਣ ਲੱਗ ਪਏ ਅਤੇ ਉਹ ਉਹਨਾਂ ਤੋਂ ਖਿਜੀ ਭੈੜਾ ਜਿਹਾ ਮੂੰਹ ਬਣਾ ਰਹੀ ਸੀ। ਜਦ ਕੰਡਕਟਰ ਭਾਨੇ ਕੋਲ ਆਇਆ ਤਾਂ ਉਹਨੇ ਕੋਲ ਰਹਿੰਦੇ 10 ਰੁਪਏ ਦੀ ਟਿਕਟ ਕਟਾ ਲਈ। ਭਾਨਾ ਟਿਕਟ ਕਟਾ ਕੇ ਬਿਲਕੁਲ ਖਾਕੀ ਨੰਗ ਹੋ ਗਿਆ। ਹੱਥ ਵਿੱਚ ਫੜਿਆ ਗੁੱਲ ਰਹਿ ਜਾਂਦਾ ਹੈ ਜਿਸ ਨੂੰ ਉਹ ਦੂਜਿਆਂ ਵਾਂਗ ਬਾਹਰ ਜਾਂ ਬੱਸ ਵਿੱਚ ਸੁੱਟਣ ਦੀ ਬਜਾਏ ਆਪਣੇ ਮੋਰਨੀਆਂ ਵਾਲੇ ਝੋਲੇ ਵਿੱਚ ਹੀ ਪਾ ਲੈਂਦਾ ਹੈ ਜਿਹਦੇ ਵਿੱਚ ਇੱਕ ਛੱਲੀ ਉਸਦੀ ਪਹਿਲਾਂ ਹੀ ਪਾਈ ਹੋਈ ਸੀ। ਉਹ ਪੜ੍ਹੇ ਲਿਖੇ ਲੋਕਾਂ ਵਾਂਗ ਆਲੇ ਦੁਆਲੇ ਗੰਦ ਪਾਉਣ ਵਾਲੇ ਡਿਜੀਟਲ ਇੰਡੀਆ ਦੀ ਕਤਾਰ ਵਿੱਚ ਤਾਂ ਸ਼ਾਮਲ ਨਹੀਂ ਸੀ ਪਰ ਸਵੱਛ ਭਾਰਤ ਦੀ ਪਰਿਭਾਸ਼ਾ ਸਮਝਦਾ, ਕਿਤੇ ਨਾ ਕਿਤੇ ਆਪਣੇ ਵਿਰਸੇ ਨਾਲ ਜੁੜਿਆ ਬਦਲ ਰਹੇ ਦੇਸ਼ ਦੇ ਪਿੱਛੇ ਚੱਲਣ ਦਾ ਉਹਦੇ ਵਿੱਚ ਜਜ਼ਬਾ ਜ਼ਰੂਰ ਸੀ। ਉਹ ਮੋਟੇ ਆਦਮੀ ਅਤੇ ਉਸ ਅੱਲੜ ਵਿਚਕਾਰ ਪਚੀਕੜਿਆ ਆਰਥਿਕ ਪੱਖੋਂ ਭਾਵੇਂ ਨੰਗ ਪਰ ਆਤਮਿਕ ਤੌਰ 'ਤੇ ਸਕੂਨ ਭਰੇ ਲਹਿਜੇ ਵਿੱਚ ਪੂਰਾ ਖੁਸ਼ ਸ਼ਾਹੂਕਾਰ ਬਣਿਆ ਬੈਠਾ ਸੀ ਉਹ ਨੰਗ ਸ਼ਾਹੂਕਾਰ। ਸੋ ਦੋਸਤੋ, ਤੁਹਾਨੂੰ ਸਾਡੀ ਅੱਜ ਦੀ ਇਹ ਕਹਾਣੀ ਕਿਹੋ ਜਿਹੀ ਲੱਗੀ ਹੇਠਾਂ ਕਮੈਂਟ ਕਰਕੇ ਸਾਨੂੰ ਜ਼ਰੂਰ ਦੱਸਿਓ। ਤੁਹਾਡੇ ਸੁਨੇਹਿਆਂ ਦੀ ਸਾਨੂੰ ਹਮੇਸ਼ਾ ਉਡੀਕ ਰਹਿੰਦੀ ਹੈ। ਅਗਲੀ ਵਾਰੀ ਫਿਰ ਮਿਲਦੇ ਹਾਂ ਜੀ ਇੱਕ ਨਵੇਂ ਰੰਗ ਦੇ ਨਾਲ, ਨਵੀਂ ਸੋਚ ਦੇ ਨਾਲ। ਤਦ ਤੱਕ ਲਈ ਰੱਬ ਰਾਖਾ।